ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀਂ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀਂ ਵਿਸਰਿਆ ਪਰਮ ਸਨਮਾਨਯੋਗ ਚਵਰ ਸ਼ਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਮੂਹ ਸਰਬ ਹਿੰਦ ਸੁਖਮਨੀ ਸਾਹਿਬ ਜੀ ਦੇ ਨਾਮ ਉੱਪਰ ਜੋ ਸੁਸਾਇਟੀਆਂ ਨੇ ਉਹਨਾਂ ਵੱਲੋਂ 35ਵਾਂ ਸਲਾਨਾ ਜੋ ਸਰਬਕਿੰਦ ਗੁਰਮਤ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ ਇਸ ਵਾਰ ਹਜ਼ੂਰ ਦੀ ਪਾਵਨ ਪਵਿੱਤਰ ਚਰਨ ਛੋ ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤ੍ਰੈ ਸ਼ਤਾਬਦੀ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਅੱਜ ਇਸ ਲੰਗਰ ਸਾਹਿਬ ਜੀ ਦੇ ਅਸਥਾਨ ਤੇ ਇਸ ਗੁਰਮਤ ਸਮਾਗਮ ਦੇ ਦੀਵਾਨਾਂ ਦੀ ਸੰਪੰਨਤਾ ਹੈ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨੀਆਂ ਗੁਰਸਿੱਖਾਂ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਆਓ ਜੋ ਕੀਰਤਨ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਉਸ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਤਰਸ ਕਰਕੇ ਕਿਰਪਾ ਕਰਕੇ ਸ਼ਬਦ ਦੀ ਕਲਾ ਵਰਤਾ ਕੇ ਕਰਾ ਲੈਣ ਔਰ ਆਪ ਸਮੂਹ ਸੰਗਤ ਅਸੀਸ ਬਖਸ਼ੋ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੋਣਾ ਨੇ ਕੀਰਤਨ ਦੇ ਰਾਹੀਂ ਜਦੋਂ ਸਾਨੂੰ ਅਮੋਲਕ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਰਵਣ ਕਰਾਏ, ਇਹਨਾਂ ਸ਼ਬਦਾਂ ਵਿੱਚੋਂ ਸਿਰਫ ਇੱਕ ਪ੍ਰਕਰਣ ਬਣਾ ਕੇ ਆਪ ਨਾਲ ਵਿਚਾਰ ਕੁਛ ਸਮਾਂ ਸਾਂਝੀ ਕਰ ਸਕਾਂ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਫਿਰ ਹਜ਼ੂਰ ਦੀ ਬਾਣੀ ਵਿੱਚੋਂ ਗੁਰਮੁਖਾਂ ਨੇ ਕੀਰਤਨ ਵਿੱਚ ਇਹ ਸ਼ਬਦ ਵੀ ਗਾਇਨ ਕੀਤਾ, ਗੁਰ ਮੇਰੇ ਸੰਗ ਸਦਾ ਕੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਕਿੰਨਾ ਕੁ ਨਾਲੇ ਹੈ। ਫਿਰ ਸ਼ਬਦ ਗਾਇਨ ਕੀਤਾ ਗਿਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰਨੀ ਲੇਵੈ, ਪਾਹੇ ਨਾ ਸਾਕੈ ਜਲੇ। ਤੇ ਖਾਸ ਕਰ ਜਿਸ ਦਿਨ ਇਸ ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰ ਸਾਹਿਬ ਦੀ ਧਰਤੀ ਤੋਂ ਪੂਰੇ ਸਾਲ ਗੁਰਮਤ ਸਮਾਗਮ ਦੀ ਪ੍ਰਾਰੰਭਤਾ ਹੋਈ ਤੇ ਇੱਕ ਆਵਾਜ਼ ਹਰ ਸਿੱਖ ਦੀ ਜ਼ਬਾਨ ਤੇ, ਹਰ ਸਿੱਖ ਦੇ ਕੰਨਾਂ ਵਿੱਚ ਤੇ ਹਰ ਸਿੱਖ ਨੂੰ ਦੀਵਾਰਾਂ ਤੇ, ਅਖਬਾਰਾਂ ਤੇ ਔਰ ਬੋਰਡਾਂ ਤੇ ਲਿਖੀ ਮਿਲ ਰਹੀ ਹੈ ਕਿ 300 ਸਾਲ ਗੁਰੂ ਦੇ ਨਾਲ। ਸਿਰਫ ਇੰਨੀ ਕੁ ਬੇਨਤੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚੋਂ ਕਿ ਕਿਤਨਾ ਕੁ ਗੁਰੂ ਨਾਲ ਹੈ। ਸ਼ਬਦ ਆਪਾਂ ਸਰਵਣ ਕੀਤੇ ਨੇ, ਕਈ ਵਾਰੀ ਆਤਮਕ ਜੀਵਨ ਦੀ ਗੱਲ ਨੂੰ ਸਮਝਾਉਣ ਲਈ ਮਹਾਂਪੁਰਖ ਸਤਿਗੁਰੂ ਸਾਹਿਬਾਨ ਦ੍ਰਿਸ਼ਟਮਾਨ ਦੀਆਂ ਉਦਾਹਰਣਾਂ ਦਿੰਦੇ ਨੇ ਤਾਂ ਜੋ ਸੰਸਾਰ ਦੇ ਲੋਕ ਆਪਣੇ ਚੁਗਿਰਦੇ ਵਿੱਚ ਵਾਪਰਦੀਆਂ ਹੋਈਆਂ ਘਟਨਾਵਾਂ ਨੂੰ ਦੇਖ ਕੇ, ਸੁਣ ਕੇ ਉਸ ਗੱਲ ਨੂੰ ਸਮਝ ਸਕਣ ਜੋ ਅਦ੍ਰਿਸ਼ਟ ਰੂਪ ਵਿੱਚ ਸਮਝਾਈ ਜਾਣੀ ਹੈ। ਸਤਿਗੁਰੂ ਜੀ ਨੇ ਕਿਹਾ ਕਿ ਗੁਰੂ ਜਿੰਦ ਦੇ ਨਾਲ ਤੁਰਦੇ ਨੇ, ਜਿੱਥੇ ਕਿੱਥੇ ਵੀ ਜਾਣਾ ਗੁਰੂ ਜੀ ਮੈਨੂੰ ਛਡਾਉਂਦੇ ਨੇ, ਤੇ ਗੁਰੂ ਅੰਗ ਸੰਗ ਨੇ ਤੇ ਉਸ ਸਤਿਗੁਰੂ ਨੂੰ ਮੈਂ ਦਿਨ ਰਾਤ ਆਪਣੇ ਸੀਨੇ, ਆਪਣੇ ਗਿਰਦੇ ਤੋਂ, ਆਪਣੇ ਅੰਤਰ ਆਤਮੇ ਤੋਂ ਸ਼ਬਦ ਰੂਪ ਵਿੱਚ ਸੰਭਾਲਣਾ ਵਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ ਹੈ ਇਹ ਸਾਰੀ ਵਿਸ਼ੇ ਦਾ, ਪ੍ਰਕਰਣ ਦਾ। ਗੁਰੂ ਕਿਵੇਂ ਨਾਲ ਨੇ, ਗੁਰੂ ਜੀ ਕਿਵੇਂ ਸੰਭਾਲਦੇ ਨੇ ਤੇ ਗੁਰੂ ਜੀ ਆਪਣੇ ਸਿੱਖ ਨੂੰ ਕਿਵੇਂ ਛਡਾਉਂਦੇ ਨੇ, ਕਿਵੇਂ ਰਖਵਾਲੀ ਕਰਦੇ ਨੇ। ਸਤਿਗੁਰੂ ਨੇ 3 ਪ੍ਰਮਾਣ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਦੇ ਇਸ ਅੰਮ੍ਰਿਤ ਬਚਨ ਵਿੱਚ। ਪਹਿਲਾ ਬਚਨ ਤਾਂ ਇਹ ਹੈ ਕਿ ਜਿਵੇਂ ਇੱਕ ਮਾਂ ਆਪਣੇ ਉਦਰ ਵਿੱਚ ਆਪਣੀ ਸੰਤਾਨ ਨੂੰ ਪਾਲਦੀ ਹੈ ਤੇ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਮਾਂ ਆਪਣੇ ਪੁੱਤਰ ਨੂੰ ਆਪਣੀ ਨਜ਼ਰ ਵਿੱਚ ਰੱਖਦੀ ਏ, ਤੇ ਮਾਂ ਦੇ ਅੰਦਰ ਨੂੰ ਕਦੀ ਤੁਸੀਂ ਉਸ ਵੇਲੇ ਤੱਕੋ ਉਸ ਦੀ ਗੋਦੀ ਵਿੱਚ ਪੁੱਤਰ ਹੋਵੇ, ਸੰਤਾਨ ਹੋਵੇ, ਉਸ ਦਾ ਬੱਚਾ ਭਾਵੇਂ ਘਰ ਪੰਘੂੜੇ ਵਿੱਚ ਪਿਆ ਹੋਵੇ, ਉਸ ਦਾ ਬੱਚਾ ਭਾਵੇਂ ਜ਼ਮੀਨ ਦੇ ਉੱਪਰ ਲੇਟਿਆ ਹੋਵੇ, ਉਸ ਦਾ ਬੱਚਾ ਭਾਵੇਂ ਮੰਜੇ ਦੇ ਉੱਪਰ ਲੇਟਿਆ ਹੋਵੇ, ਜਿਤਨਾ ਮਾਂ ਦਾ ਅੰਦਰ ਆਪਣੇ ਪੁੱਤਰ ਨੂੰ ਸੰਭਾਲਦਾ, ਬਸ ਸੱਚ ਜਾਣੀ ਸਿੱਖਾਂ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਗਏ ਕਿ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸੰਭਾਲੇ। ਸਿਰਫ ਇੱਕ ਬੇਨਤੀ ਹੈ, ਸਮਝੋ ਇਸ ਉਦਾਹਰਣ ਨੂੰ। ਹਜ਼ੂਰ ਨੇ ਬਾਣੀ ਚ ਫਰਮਾਇਆ, ਕਹਿਣ ਲੱਗੇ ਬੱਚਾ ਮਾਂ ਦੀ ਗੋਦ ਵਿੱਚੋਂ ਅੰਮ੍ਰਿਤ ਦੁੱਧ ਪੀਂਦਾ, ਮਾਂ ਉਹਦੇ ਤਨ ਦੀ ਕਿਰਿਆ ਸੰਭਾਲਦੀ ਏ, ਮਾਂ ਪੁੱਤਰ ਦੀ ਗਰਮੀ ਸਰਦੀ ਵਿੱਚ ਸੰਭਾਲ ਕਰਦੀ ਏ। ਤੇ ਯਾਦ ਰੱਖੋ, ਹੋ ਸਕਦਾ ਕਈ ਵਾਰੀ ਗਰਮੀ ਸਰਦੀ ਵਿੱਚ ਘਰ ਦੇ ਦੂਜੇ ਜੀਵ ਹੀ ਸੰਭਾਲ ਲੈਣ, ਉਸ ਬੱਚੇ ਦੀ ਕਿਸੇ ਹੋਰ ਤਰੀਕੇ ਨਾਲ ਰਖਵਾਲੀ ਕਰ ਲੈਣ, ਪਰ ਇੱਕ ਦਾਤ ਕੇਵਲ ਪਰਮਾਤਮਾ ਨੇ ਮਾਂ ਦੇ ਸੀਨੇ ਵਿੱਚ ਰੱਖੀ ਏ, ਨਾ ਉਹ ਮਾਸੀ ਦੇ ਸੀਨੇ ਵਿੱਚ, ਨਾ ਭੂਆ ਦੇ ਸੀਨੇ ਵਿੱਚ। ਖਿਮਾ ਕਰਿਓ, ਉਹ ਦਾਦੀ ਦੇ ਸੀਨੇ ਵਿੱਚ ਵੀ ਨਹੀਂ, ਕੇਵਲ ਉਹ ਮਾਂ ਦੇ ਸੀਨੇ ਵਿੱਚ ਹੈ। ਕਿਵੇਂ ਗੁਰੂ ਸੰਭਾਲਦੇ ਨੇ ਕਿ ਬੱਚਾ ਸੁੱਤਾ ਮੰਜੇ ਤੇ ਪੰਘੂੜੇ ਤੇ ਮਾਂ ਅੰਦਰ ਬਾਹਰ ਕੰਮ ਪਈ ਕਰਦੀ। ਜਦੋਂ ਮਾਂ ਆਪਣੇ ਘਰ ਦਾ ਕੰਮ ਕਰਦੀ ਏ, ਬੱਚੇ ਦੀ ਨੀਂਦ ਬਹੁਤ ਗੂੜੀ ਹੈ। ਤਕਰੀਬਨ ਬੱਚਾ ਆਰੰਭ ਵਿੱਚ 18 ਘੰਟਿਆਂ ਦੇ ਕਰੀਬ ਸੌਂਦਾ ਹੈ, ਆਮ ਬੱਚਾ। ਪਰ ਉਸ ਸੁੱਤੇ ਹੋਏ ਬੱਚੇ ਨੂੰ ਭੁੱਖ ਲੱਗ ਗਈ, ਉਹ ਉੱਠਿਆ ਨਹੀਂ, ਨੀਂਦ ਵਿੱਚ ਹੈ, ਉਹ ਰੋਇਆ ਨਹੀਂ। ਨੀਂਦ ਦੀ ਬੇਹੋਸ਼ੀ ਨੇ, ਨੀਂਦ ਨੇ ਆਪਣੀ ਗੋਦ ਵਿੱਚ ਉਸ ਬੱਚੇ ਨੂੰ ਇੰਨਾ ਕੁ ਸਵਾਇਆ ਥਾਪੜ ਕੇ ਉਹਦੇ ਪੇਟ ਵਿੱਚ ਭੁੱਖ ਲੱਗੀ। ਉਸ ਸੁੱਤੇ ਹੋਏ ਨੂੰ ਕੋਈ ਪਤਾ ਨਹੀਂ ਕਿ ਮੈਂ ਉੱਠ ਕੇ ਮਾਂ ਦਾ ਦੁੱਧ ਪੀ ਲਵਾਂ। ਵਿਧਾਤੇ ਨੇ ਇਹੋ ਜਿਹੀ ਦਾਤ ਮਾਂ ਦੇ ਸੀਨੇ ਵਿੱਚ ਪਾਈ ਕਿ ਪੁੱਤਰ ਦੇ ਅੰਦਰ ਭੁੱਖ ਪੈਦਾ ਹੋਈ ਕਿ ਕੰਮ ਕਰਦੀ ਕੋਈ ਮਾਂ ਦੇ ਸੀਨੇ ਵਿੱਚੋਂ ਕੁਦਰਤੀ ਤੌਰ ਤੇ ਦੁੱਧ ਆਪਣੇ ਆਪ ਹੀ ਸਿਮਣ ਲੱਗ ਪਿਆ। ਉਹ ਕੇਵਲ ਮਾਂ ਦੇ ਸੀਨੇ ਵਿੱਚੋਂ ਹੈ। ਫਿਰ ਮੇਰੀ ਬੇਨਤੀ ਸਮਝਿਓ, ਕਿਵੇਂ ਗੁਰੂ ਸੰਭਾਲਦੇ ਨੇ। ਕਹਿਣ ਲੱਗੇ ਘਰ ਦੇ ਹੋਰ ਜੀਵ ਵੀ ਕੋਲ ਨੇ, ਉਸ ਬੱਚੇ ਦੀ ਭੂਆ, ਉਸ ਬੱਚੇ ਦੀ ਚਾਚੀ, ਉਸ ਬੱਚੇ ਦੀ ਦਾਦੀ, ਸਾਰੀਆਂ ਔਰਤਾਂ ਉਸ ਘਰ ਵਿੱਚ ਨੇ। ਸੁੱਤੇ ਬੱਚੇ ਦੇ ਕੋਲੋਂ ਸਾਰੀਆਂ ਲੰਘ ਜਾਣਗੀਆਂ, ਪਰ ਜਿਸ ਮਾਂ ਨੇ ਪੁੱਤਰ ਨੂੰ, ਧੀ ਨੂੰ ਜਨਮ ਦਿੱਤਾ, ਜਦੋਂ ਉਹਦੇ ਸੀਨੇ ਵਿੱਚੋਂ ਦੁੱਧ ਸਿਮਦਾ, ਉਹਨੂੰ ਪਤਾ ਮੇਰੀ ਸੰਤਾਨ ਨੂੰ ਭੁੱਖ ਲੱਗੀ ਏ, ਉਹ ਸੁੱਤੇ ਹੋਏ ਨੂੰ ਹੀ ਉਠਾ ਕੇ ਆਪਣੇ ਸੀਨੇ ਨਾਲ ਲਾ ਕੇ ਦੁੱਧ ਚੁੰਘਾਉਣ ਲੱਗ ਪੈਂਦੀ ਹੈ। ਬੱਚੇ ਨੇ ਮੰਗਿਆ ਨਹੀਂ, ਉਹ ਰੋਇਆ ਵੀ ਨਹੀਂ। ਗੁਰੂ ਕੇ ਸਿੱਖਾਂ, ਬਸ ਜਿਵੇਂ ਇੱਕ ਮਾਂ ਤੇ ਪੁੱਤਰ ਦਾ ਅੰਦਰ ਆਪਣੇ ਨਾਲ ਇੰਨਾ ਜੁੜਿਆ, ਜੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਇੰਨਾ ਜੁੜ ਜਾਏਗਾ, ਤੂੰ ਭਾਵੇਂ ਜ਼ਬਾਨ ਤੋਂ ਨਾ ਵੀ ਮੰਗੀ, ਪਰ ਮੇਰੇ ਸਤਿਗੁਰੂ ਨੇ ਤੇਰੀ ਉਸ ਮੰਗ ਨੂੰ, ਜੋ ਤੂੰ ਮੰਗ ਵੀ ਨਹੀਂ ਰਿਹਾ, ਭਵਿੱਖ ਵਿੱਚ ਤੈਨੂੰ ਲੋੜ ਪੈਣੀ ਹੈ। ਮਾਂ ਪੁੱਤਰ ਨੂੰ ਜਗਾ ਕੇ ਖੁਰਾਕ ਦਿੰਦੀ ਏ, ਤੇ ਜਿਹੜਾ ਗੁਰੂ ਜੀ ਨੂੰ ਆਪਣੇ ਅੰਤਰ ਆਤਮੇ ਪਿਆਰ ਕਰਦਾ, ਸਤਿਗੁਰੂ ਉਹਦੀ ਦਾਤਾ ਬਿਨਾਂ ਮੰਗਣ ਤੋਂ ਉਹਦੀ ਝੋਲੀ ਵਿੱਚ ਪਾ ਦਿੰਦੇ, ਉਹ ਨਾਲ ਹੋ ਕੇ ਤੁਰਦੇ ਨੇ। ਧਿਆਨ ਦਿਆ ਜੀ, ਹਜ਼ੂਰ ਨੇ ਪਹਿਲਾਂ ਪ੍ਰਮਾਣ ਦਿੱਤਾ, ਕਹਿਣ ਲੱਗੇ ਜਿਉਂ ਜਨਨੀ ਸੁੱਤ ਜਨ ਪਾਲਤੀ, ਪੁੱਤਰ ਨੂੰ ਜਨਮ ਦੇ ਕੇ ਪਾਲਦੀ ਏ, ਇਸ ਤਰ੍ਹਾਂ ਗੁਰੂ ਮੇਰੇ ਨਾਲ ਹੈ। ਜੋ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਜ਼ਹਾਰ, ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਇਸੇ ਤਰ੍ਹਾਂ ਗੁਰੂ ਕੇ ਸਿੱਖੋ, ਜਿਵੇਂ ਮਾਂ ਪੁੱਤਰ ਨੂੰ ਸੰਭਾਲਦੀ ਏ, ਸਤਿਗੁਰੂ ਆਪਣੇ ਸਿੱਖ ਨੂੰ ਸੰਭਾਲਦੇ। ਫਿਰ ਮਨ ਇਨਸਾਨ ਦਾ ਕਈ ਖਿਆਲ ਆਪਣੇ ਕੋਲੋਂ ਪ੍ਰਸ਼ਨ ਪੈਦਾ ਕਰਦਾ, ਹੋ ਸਕਦਾ ਹੈ ਖਿਆਲ ਵੀ ਉੱਠੇ ਕਿ ਇੱਕ ਇਨਸਾਨ ਦੀ ਮਾਂ ਉਹ ਬੱਚੇ ਨੂੰ ਕੇਵਲ ਤਾਂ ਸੰਭਾਲੇਗੀ ਕਿ ਜਿੰਨੀ ਦੇਰ ਤੱਕ ਬੱਚਾ ਮਾਂ ਦੀਆਂ ਨਜ਼ਰਾਂ ਵਿੱਚ ਹੈ। ਮੰਨ ਲਿਆ ਜਾਏ ਉਹ ਬੱਚਾ ਮਾਂ ਤੋਂ ਦੂਰ ਚਲਾ ਜਾਏ, ਨਜ਼ਰ ਵਿੱਚ ਬੱਚਾ ਹੈ ਤੇ ਮਾਂ ਉਹਦੀ ਭੁੱਖ ਦੇ ਲਈ ਆਪਣੇ ਸੀਨੇ ਤੋਂ ਅੰਮ੍ਰਿਤ ਸ਼ੀਰ ਦੇਵੇਗੀ, ਪਰ ਜੇ ਬੱਚੇ ਦੀ ਦੂਰੀ अपने मां तो सैकड़े कोहां दी पै जाए ते फिर किवें उदाहरण ढुकेगी कि मां अपने पुत्र नूं फिर किवें संभालेगी। तन गुरु रामदास जी ने कहा हां जे किते संतान दी दूरी भी पै जाए परमात्मा ने एक ऐसी भी मां पैदा की है कि सैकड़े कोहां दी दूरी ते अपने बच्चे दी संभाल वो फिर करी जा रही है। वो प्रमाण दिता खसूर ने फरमाया कि देख आकाश दे विच चिट्टे पंखां वाली चिट्टे खंभां वाली एक कूंज पई उड़दी है उहदे बच्चे उहदे तो सैकड़े को दूर ने मां अपने बच्चियां दे कोल नहीं पर की उहदे बच्चियां नूं रब उहदे बच्चियां नूं ताकत जां खुराक नहीं मिल रही। आखिर है तां एक कूंज भी मां ना उस मां दे अंदर परमात्मा ने एक दात चुका दिती कि सैकड़े को दूर बच्चा होवे ते मां जदों अपनी चुंज नाल दाणा चुणदी है अपने बच्चे नूं याद करदी है बच्चा मां नूं चेते करदा है। गुरु ग्रंथ साहिब कहिंदे ने खुराक मां दे गले विच पेट भी जानी है पर मां दे गले विच गई कोई खुराक सिर बच्चे नूं चेते कीता ते एनर्जी ताकत उस खुराक दा असर उहदे बच्चे उत्ते हो गया। आखिर मां संभाल गई ना तां उह कोल है सिर्फ एक बच्चे दा चेता ते मां दा चेता उन्हां ने एक दूजे नूं अपने नाल सैकड़े कोहां दी दूरी होण दे बावजूद इन्ना कु जोड़िया कि बच्चे ने चेते कीता मां दी खुराक बच्चे तक पहुंच गई ते तन गुरु गोबिंद सिंह जी ने कहा सिखा मत जानी के गुरु तेरे तो बहुत दूर चला गया है तू भावना नाल चेते करी मैं तेरे चेते विच ही दातां तेरी झोली विच पा देवां क्योंकि गुरु चेते रही भी नाल है। खसूर ने बख्शिश की दूसरा प्रमाण तन गुरु रामदास जी ने बख्शिया कहन लगे जैसे गगन फिरंती उड़ती कपरे बागे वाली जिमें आकाश विच कूंज उड़ी फिरदी है गुर मेरे संग सदा है नाले। एदे अर्थ हजूर ने फुरमाया जैसे गगन फिरंती उड़ती कपरे बागे वाली ओ राख है चीत पीछे बिच बचरे नित खिरदा सार संभाली त्यों सतगुर सिख प्रीत हर हर की गुर सिख रखे जी नाली। गुरमुखा सतगुरु ता अपने सिख नू जी दे नाल संभालदा जिंद दे नाल संभालदा। थोड़ा जा होर अगे तुरंगे जो कीर्तन आपने सरवण कीता उहदे विचों सिर्फ शब्द चुन के फिर एक ख्याल खोर पैदा होया कि देखो मां जिवें बच्चे नू संभाल दीए कूंज अपने चेते करके अपने बच्चे नाल कह ते मन लै जाए कि एक बच्चा उहदी संभाल इस तरीके नाल हो गई। जदों असीं समाज विच विचरने आ देखो गुरमत दे मार्ग ते परमार्थ दे मार्ग दे जितने पांधी ने समा पा के लोग उन्हां दे चरणां दी धूड़ मस्तक ते लांदे ने पर कई बार वक्ती तौर ते लोग उन्हां नूं रज के निंददे भी ने उन्हां उत्ते जुल्म करन दी भी खत मुका देंदे। महाराज के किवें तुसी नाल मान लिया जाए एक सिख एक संत एक महापुरख उहदी अनेकां लोग निंदिया पै करदे ने किवें गुरु नाल अनेकां उहदे दुश्मन बने बैठे ने। मैं उहदे दुश्मन शब्द वरते है क्योंकि संत दी नजर विच कोई दुश्मन नहीं जेड़ा दुश्मनी कमा रहा वह दुश्मन है महापुरख वास्ते तां दुश्मन कोई है ही नहीं वह दुश्मनी कमा रहा उहनू किवें गुरु जी संभालदे ने। हजूर ने बहुत प्यारा एक प्रमाण दिता कहन लगे बस यकीन जान तू शब्द रूप विच गुरु नू अपने अंग संग समझ तेनू परमात्मा ने मुख दिता है ते इस मुख दे विच परमात्मा ने बत्ती दंद दिते ने जिन्हों असी बत्तीसी कहने कैंची की तरह तेज कत्तण वाले ये दंद इन्हां दंदां दे थले कोई भी भोजन आ जाए सख्त तो सख्त भोजन नू दंद चबा जांदे ने टुकड़े कर देंदे ने चूर चूर करदे ने पर परमात्मा ने इस बतीसी दे बिल्कुल विचकार एक जीव पैदा कर दिती जिस जीव दे विच कोई भी अस्थि नहीं इस जेबा दे विच कोई खड्डी नहीं पर दंद तां कच्च दी तरह ने अस्त ने
ਇਹ ਜੀਭ ਸਾਰਾ ਦਿਨ ਇਹਨਾਂ ਦੰਦਾਂ ਦੇ ਵਿੱਚ ਘੁੰਮਦੀ ਏ। ਪ੍ਰਸ਼ਾਦ ਛਕਦਿਆਂ ਵੀ ਦੰਦ ਭੋਜਨ ਚਬਾਉਂਦੇ ਨੇ ਤੇ ਗੁਰਮੁਖੋ ਜੀਭ ਉਹਦਾ ਸਵਾਦ ਚੱਖਦੀ ਏ। ਜਦੋਂ ਅਸੀਂ ਆਪਣੀ ਜ਼ਬਾਨ ਤੋਂ ਬੋਲਨੇ ਆ ਤੇ ਅਨੇਕਾਂ ਸ਼ਬਦ ਐਸੇ ਨੇ ਜਿਨ੍ਹਾਂ ਦਾ ਜਨਮ ਹੀ ਕੇਵਲ ਉਦੋਂ ਹੁੰਦਾ ਹੈ ਜਦੋਂ ਜੀਭ ਤੇ ਦੰਦ ਆਪਸ ਵਿੱਚ ਟੱਚ ਕਰਨ। ਉਹਨਾਂ ਦੀ ਸਪਰਸ਼ਤਾ ਤੋਂ ਬਿਨਾਂ ਕਈ ਗੁਰਮੁਖੀ ਦੇ ਸ਼ਬਦ ਉਚਾਰਨ ਹੀ ਨਹੀਂ ਹੋ ਸਕਦੇ। ਸਿਰ ਬੇਨਤੀ ਗੁਰੂ ਕਿਵੇਂ ਨਾ ਹੋ, ਅਸੀਂ ਤਵਰਗ ਬੋਲਨੇ ਆ। ਆ ਗੁਰਮੁਖੀ ਦੀ ਜੋ 35 ਗੁਰਮੁਖੀ ਹੈ, ਤਵਰਗ ਦਾ ਅਰਥ ਤੱਤੇ ਵਾਲਾ ਜਿਤਨਾ ਵੀ ਵਰਗ ਹੈ, ਇਹ ਸਾਰੇ ਸ਼ਬਦ ਜਿਹੜੇ ਨੇ ਇਹਨਾਂ ਦਾ ਜਨਮ ਇਹਨਾਂ ਦਾ ਉਚਾਰਨ ਤਾਂ ਸ਼ੁੱਧ ਹੋਵੇਗਾ ਜਦੋਂ ਜੀਭ ਦਾ ਸ਼ਿਖਰ ਦੰਦਾਂ ਦੀ ਨੋਕ ਨਾਲ ਸਪਰਸ਼ ਕਰੇਗਾ, ਕਿਉਂਕਿ ਇਹਨਾਂ ਦੀ ਸਪਰਸ਼ਤਾ ਤੋਂ ਬਿਨਾਂ ਤੱਤਾ ਥੱਥਾ ਦੱਦਾ ਤੇ ਧੱਦਾ ਉਚਾਰਨ ਹੀ ਨਹੀਂ ਕੀਤਾ ਜਾ ਸਕਦਾ। ਜੇ ਆਪਾਂ ਕਹੀਏ ਜੀਭ ਦੰਦਾਂ ਨੂੰ ਟੱਚ ਵੀ ਨਾ ਕਰੇ, ਮੈਂ ਤੱਤਾ ਕਹਿਣਾ, ਕੋਈ ਨਹੀਂ ਬੋਲ ਸਕੇਗਾ, ਕਿਉਂਕਿ ਜੀਭ ਤੇ ਦੰਦਾਂ ਦੀ ਸਪਰਸ਼ਤਾ ਨਾਲ ਇਸ ਤਵਰਗ ਅੱਖਰਾਂ ਨੂੰ ਅਸੀਂ ਬੋਲਨੇ ਆ। ਪਰ ਗੁਰਮੁਖੋ, ਜੀਭ ਖਾਂਦਿਆਂ ਵੀ ਦੰਦਾਂ ਦੇ ਵਿੱਚ, ਬੋਲਦਿਆਂ ਵੀ ਦੰਦਾਂ ਦੇ ਵਿੱਚ, ਇਹਦੇ ਸਾਰਾ ਦਿਨ ਰਾਤ 24 ਘੰਟੇ ਦੰਦਾਂ ਦੇ ਵਿੱਚ। ਤੇ ਗੁਰੂ ਰਾਮਦਾਸ ਮੇਰ ਕਰਦੇ ਨੇ ਗੁਰੂ ਕਿਵੇਂ ਨਾਲ ਨੇ, ਕਹਿਣ ਲੱਗੇ ਦੇਖ ਭਾਈ, ਜੇ 32 ਕਠੋਰ ਦੰਦਾਂ ਵਿੱਚ ਜੀਭ ਸਾਰਾ ਦਿਨ ਬੋਲਦੀ ਏ, ਖਾਂਦੀ ਏ, ਸਵਾਦ ਚੱਕਦੀ ਏ, ਦੰਦ ਇਹਨੂੰ ਕੱਟ ਨਹੀਂ ਸਕਦੇ, ਕਰੋੜਾਂ ਤੇਰੇ ਦੁਸ਼ਮਣ ਨਿੰਦਕ ਪੈਦਾ ਹੋ ਜਾਣ, ਜੇ ਗੁਰੂ ਦਾ ਸ਼ਬਦ ਤੇਰੇ ਨਾਲ ਏ, ਸੱਚ ਜਾਣੀ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਗੁਰੂ ਤੇਰੇ ਅੰਗ ਸੰਗ ਹੈ। ਦੇਖੋ ਪ੍ਰਮਾਣ ਕਿਤਵੇਂ ਢੁਕਵੇਂ, ਹਰ ਗੱਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਤੇ ਖਜ਼ੂਰ ਨੇ ਫਰਮਾਇਆ ਕਿ ਜੈਸੇ ਕਾਤੀ 30-32 ਹੈ, ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਜੈਸੇ ਕਾਤੀ 30-32 ਹੈ, ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਕਿ ਚਖਾਤ ਹੈ, ਸਭ ਬਸਕਤ ਹੈ ਹਰ ਕੇਰੀ, ਤੂੰ ਸੰਤ ਜਨਾ ਕੀ ਨਰ ਨਿੰਦਾ ਕਰੈ, ਹਰ ਰੱਖ ਹੈ ਪੈਜ ਜਨ ਕੇ। ਸਿਰਫ ਤਿੰਨ ਪਰਮਾਣ, ਜਿਵੇਂ ਮਾਂ ਸੁੱਤੇ ਬੱਚੇ ਨੂੰ ਉਠਾ ਕੇ ਬਸ ਉਹਦੇ ਅੰਦਰ ਦੀ ਖਿੱਚ ਨਾਲ ਅੰਮ੍ਰਿਤ ਦੁੱਧ ਸੀਨੇ ਦਾ ਪਿਲਾਉਂਦੀ ਹੈ, ਜਿਵੇਂ ਕੂੰਜ ਆਪਣੇ ਬੱਚੇ ਦੀ ਯਾਦ ਨਾਲ ਸੈਂਕੜੇ ਕੋ ਦੂਰੀ ਤੇ ਉਹਨੂੰ ਖੁਰਾਕ ਪਹੁੰਚਾਉਂਦੀ ਹੈ, ਪਿਆਰਿਆ ਜਿਵੇਂ 32 ਦੰਦਾਂ ਦੇ ਵਿੱਚ ਪਰਮਾਤਮਾ ਜੀਭ ਨੂੰ ਤੱਤੀ ਵਾਣੀ ਲੱਗਣ ਦਿੰਦਾ। ਬਸ ਸੱਚ ਜਾਣ, ਜਦੋਂ ਗੁਰੂ ਨੂੰ ਚੇਤੇ ਕਰੇਗਾ ਤੇ ਸਤਿਗੁਰੂ ਕਿਰਪਾ ਕਰਨ ਬਚਨ ਰੂਪ ਵਿੱਚ ਤੇ ਪ੍ਰਤੱਖ ਰੂਪ ਵਿੱਚ ਵੀ, ਕਿਉਂਕਿ ਸ਼ਬਦ ਕਹਿਣ ਤੋਂ ਸੰਕੋਚ ਨਹੀਂ। ਜਿਸ ਅਸਥਾਨ ਤੇ ਆਪਾਂ ਬੈਠੇ ਹਾਂ, ਅਸੀਂ ਹੁਣੇ ਭਾਈ ਸਾਹਿਬ ਇਹ ਪੜ੍ਹ ਕੇ ਗਏ ਕਿ ਸਤਿਗੁਰ ਜਾਗਤਾ ਕਹਿ ਦਿਓ, ਉਹਨਾਂ ਨੇ ਪੱਥਰ ਦੀ ਮੂਰਤੀ ਦੀ ਗੱਲ ਕੀਤੀ। ਕਹਿਣ ਲੱਗੇ ਕਬੀਰ ਸਾਹਿਬ ਕਿ ਭੁੱਲੀਏ ਮਾਲਣੇ, ਤੂੰ ਪੱਤੇ ਪੱਤੇ ਨੂੰ ਤੋੜਨੀ ਏ, ਫੁੱਲ ਫੁੱਲ ਨੂੰ ਤੋੜਨੀ ਏ, ਦੇਖ ਪੱਤੇ ਨੂੰ ਤੋੜ ਇਹਦੇ ਵਿੱਚ ਜਿੰਦ, ਫੁੱਲ ਨੂੰ ਤੋੜ ਇਹਦੇ ਵਿੱਚ ਜਿੰਦ, ਪਰ ਜਿਸ ਪੱਥਰ ਲਈ ਲੈ ਕੇ ਜਾਣੀ ਪਈ ਉਹ ਤਾਂ ਨਿਰਜਿੰਦ ਹੈ, ਉਹਦੇ ਵਿੱਚ ਜਿੰਦ ਕਿੱਥੇ? ਸਤਿਗੁਰੂ ਜਾਗਦਾ ਹੈ। ਇਸ ਅਸਥਾਨ ਤੇ ਆਪਾਂ ਬੈਠੇ ਹਾਂ ਤੇ ਇਹ ਗੱਲ ਕਰਨੀ ਅਤ ਜ਼ਰੂਰੀ ਸੀ, ਕਿਉਂਕਿ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ। ਗੁਰਮੁਖੋ, ਇਹ ਕੇਵਲ ਉਸਤਤ ਨਹੀਂ, ਮਹਾਂਪੁਰਖ ਬੈਠੇ ਨੇ, ਆਪਣੇ ਘਰ ਵਿੱਚ 5-7 ਪ੍ਰਾਹੁਣੇ ਆ ਜਾਣ ਤੇ ਜੇ ਇੱਕ ਹਫ਼ਤਾ ਰਹਿਣ ਤੇ ਘਰ ਦੇ ਜੀ ਰੁੱਖਾਂ ਬੋਲਣ ਲੱਗ ਪੈਂਦੇ ਨੇ, ਸੋਚਦੇ ਨੇ ਕਿਹੜੀ ਘੜੀ ਆਵੇਗੀ, ਇਹ ਘਰੋਂ ਜਾਣਗੇ, ਬਹਾਨੇ ਬਣਾਉਣਗੇ ਕਿ ਸਾਨੂੰ ਫਲਾਣਾ ਕੰਮ ਪੈ ਗਿਆ, ਅਸਾਂ ਤਾਂ ਚੇਤੇ ਆ ਗਿਆ ਫਲਾਣੀ ਜਗ੍ਹਾ ਜਾਣਾ। ਅਸਲ ਵਿੱਚ ਉਹ ਨਹੀਂ ਕੀਤਾ ਜਾਣਾ ਚਾਹੁੰਦੇ, ਉਹ ਆਇਆ ਹੋਇਆਂ ਨੂੰ ਘਰੋਂ ਤੋੜਨਾ ਚਾਹੁੰਦੇ। ਆਪਾਂ ਆਮ ਗੱਲ ਕਰ ਰਹੇ ਹਾਂ, ਘਰ ਦੇ 5-7 ਪ੍ਰਾਹੁਣੇ ਜੀ ਉਹ ਸੰਭਾਲਣੇ ਬੜੇ ਮੁਸ਼ਕਲ ਨੇ। ਇੱਥੇ ਤਾਂ ਰੋਜ਼ ਗੁਰੂ ਦੀਆਂ ਸੰਗਤਾਂ ਹੁੰਦੀਆਂ ਨੇ ਤੇ ਦੇਖੋ ਜਿਹੜੀ ਸਤਿਗੁਰੂ ਨੇ ਕਲਾ ਉਸ ਦਿਨ ਵਰਤਾਈ ਬਾਬਾ ਨਿਧਾਨ ਸਿੰਘ ਜੀ ਦੇ ਉੱਤੇ, ਇਹ ਸਾਰੇ ਤੁਸੀਂ ਮੰਨਦੇ ਹੋ। ਇਤੋਂ ਵੱਡੀ ਕਰਾਮਾਤ ਕੀ ਕਹਿ ਕੇ ਗੁਰੂ ਕਿਤਨੇ ਕੁ ਅੰਗ ਸੰਗ ਸਾਡੇ ਨਾਲ ਨੇ, ਮਹਾਂਪੁਰਖਾਂ ਦੀ ਸੀਸ ਤੇ ਖੱਤ ਰੱਖਿਆ, ਖੁੱਲੇ ਦਰਸ਼ਨ ਦੀਦਾਰਿਆਂ ਦੀ ਦਾਤ ਬਖਸ਼ੀ, ਤੇ ਨਾਲ ਇਹ ਸ਼ਬਦ ਤੁਸੀਂ ਸਾਰੇ ਪੜ੍ਹਦੇ ਸੁਣਦੇ ਹੋ ਕਿ ਇਹ ਸ਼ਬਦ ਕਿ ਖੀਸਾ ਮੇਰਾ ਤੇ ਖੱਤ ਤੇਰਾ, ਇਹ ਸ਼ਬਦ ਭਾਵੇਂ ਇਸੇ ਦਸਵੇਂ ਜਾਮੇ ਚ ਕਹਿ, ਪਰ ਮੇਰੇ ਮਨ ਚ ਖਿਆਲ ਆਇਆ ਕਿ ਇਹ ਸ਼ਬਦ ਧੰਨ ਗੁਰੂ ਖਾਰਾ ਸਾਹਿਬ ਨੇ ਕਦੀ ਕਹੇ, ਜਿਸ ਦਿਨ ਬਾਬਾ ਫੇਰੂ ਨੇ ਲੰਗਰ ਸ਼ੁਰੂ ਕੀਤਾ ਤੇ ਉਸ ਦਿਨ ਖਜ਼ੂਰ ਨੇ ਇੱਕ ਗੱਲ ਕਹੀ ਸੀ, ਲੰਗਰ ਦੀ ਸੇਵਾ ਕਰਦਿਆਂ ਦੇਖ ਕੇ ਕਿ ਮਮ ਖੀਸਾ ਕਰ ਹੋਏ ਤੇਰਾ, ਵਰਤੋ ਇਸ ਕੋ ਸਾਂਝ ਸਵੇਰਾ, ਮੇਰੀ ਜੇਬ ਹੋਵੇਗੀ ਖਤ ਤੇਰਾ ਹੋਵੇਗਾ, ਸਵੇਰੇ ਵਰਤੀ ਸ਼ਾਮ ਵਰਤੀ ਦਿਨੇ ਵਰਤੀ ਰਾਤ ਵਰਤੀ, ਚੇਤੇ ਰੱਖੀ ਮੇਰੇ ਜੇਬ ਦੇ ਹੱਥ ਤੇਰਾ ਹੋਵੇ, ਕਦੀ ਵੀ ਤੇਰੇ ਵੱਲੋਂ ਜੇਬ ਬੰਦ ਨਹੀਂ। ਪਰ ਜਦੋਂ ਸਿੱਖ ਹੈ ਤਾਂ ਸਤਿਗੁਰੂ ਦੇ ਬਚਨ, ਜਿਸ ਦਿਨ ਉਹ ਲੰਗਰ ਦੀ ਸੇਵਾ ਕਰਦਿਆਂ ਕਰਦਿਆਂ ਸਿਖਰ ਤੇ ਪਹੁੰਚ ਗਏ ਤੇ ਧੰਨ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਜਾ ਪਹੁੰਚੇ ਤੇ ਖਜ਼ੂਰ ਨੇ ਉਹਨਾਂ ਦੀ ਨਿਮਰਤਾ ਦੇਖ ਕੇ ਕਿਹਾ ਸੀ ਕਿ ਅੱਜ ਤੋਂ ਬਾਅਦ ਖੀਸਾ ਵੀ ਤੇਰਾ ਤੇ ਖੱਤ ਵੀ ਤੇਰਾ। ਇਹਦਾ ਕਾਰਨ ਕੀ? ਗੁਰੂ ਤੇ ਸਿੱਖ ਦੀ ਅਭੇਦਤਾ, ਗੁਰੂ ਤੇ ਸਿੱਖ ਦੋਨੋਂ ਇੱਕ ਰੂਪ ਵਿੱਚ ਹੋ ਗਏ। ਗੁਰੂ ਹਰ ਵਕਤ ਆਪਣੇ ਸਿੱਖ ਦੇ ਨਾਲ ਵਿੱਚ ਨੇ, ਉਹ ਪ੍ਰਤੱਖ ਦੀਦਾਰ ਵੀ ਦਿੰਦੇ ਨੇ, ਉਹ ਸ਼ਬਦ ਰੂਪ ਵਿੱਚ ਕਿਰਪਾ ਕਰਦੇ ਨੇ, ਉਹ ਬਚਨਾਂ ਦੇ ਰੂਪ ਵਿੱਚ ਕਿਰਪਾ ਕਰਦੇ ਨੇ। ਤੇ ਕੱਲ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਜੋਤੀ ਜੋਤ ਸਮਾਉਣ ਲੱਗਿਆਂ ਜਿਹੜੇ ਸ਼ਬਦ ਕਹਿ, ਉਹਨਾਂ ਨੂੰ ਅਨੇਕਾਂ ਵਿਦਵਾਨਾਂ ਨੇ ਆਪਣੀ ਰਚਨਾ ਵਿੱਚ ਆਪਣੇ ਆਪਣੇ ਭਾਵਨਾ ਨਾਲ ਅੰਕਿਤ ਕੀਤਾ ਹੈ। ਜਿਹੜਾ ਅਸੀਂ ਦੋਹਰਾ ਪੜ੍ਹਨੇ ਆ, ਦੇਖੋ ਗੁਰੂ ਦਰਬਾਰ ਵਿੱਚ ਸਨਮੁਲ ਲਿਖਿਆ ਹੈ। ਇੱਕ ਤਾਂ ਦੋਹਰਾ ਹੈ ਭਾਈ ਪ੍ਰਹਿਲਾਦ ਸਿੰਘ ਜੀ ਦਾ, ਤੇ ਅਕਸਰ ਜਿਹੜਾ ਅਸੀਂ ਪੜ੍ਹਨੇ ਆ ਉਹ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਹੋਏ ਪੰਥ ਪ੍ਰਕਾਸ਼ ਵਿੱਚੋਂ। ਹਜ਼ੂਰ ਨੇ ਇਸ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਗੁਰੂ ਜੀ ਨੇ ਨਮਸਕਾਰ ਕੀਤੀ ਤੇ ਉਸ ਦਿਨ ਸ਼ਬਦ ਕਹੇ ਸਨ, ਇਹ ਬਚਨ ਕਹੇ। ਇੱਕ ਵਾਰਤਕ ਗ੍ਰੰਥ ਵਿੱਚ ਲਿਖਿਆ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂ ਪਏਗੀ। ਇੱਕ ਸ਼ਬਦ ਖੋਰ ਕਿਆ, ਨਮਸਕਾਰ ਕੀਤੀ ਤੇ ਦੇਖੋ ਤਿੰਨ ਹੁਕਮਨਾਮੇ ਖਾਸ ਕਰਕੇ ਗੁਰੂ ਕੇ ਸਿੱਖਾਂ ਨੂੰ ਚੇਤੇ ਰੱਖਣੇ ਚਾਹੀਦੇ ਨੇ। ਜੋ ਵਿਦਵਾਨ ਇਤਿਹਾਸਕਾਰਾਂ ਨੇ ਲਿਖੇ ਉਹ ਕਹਿੰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਨਮਸਕਾਰ ਕੀਤੀ, ਗੁਰਗੱਦੀ ਦੇਣ ਲੱਗਿਆਂ ਜੋ ਹੁਕਮਨਾਮਾ ਆਇਆ, ਤਵਾਰੀਖੀ ਵਿਦਵਾਨਾਂ ਨੇ ਇਤਿਹਾਸ ਲਿਖਣ ਵਾਲਿਆਂ ਨੇ ਉਹਨੂੰ ਸਾਂਭ ਕੇ ਰੱਖਿਆ। ਸਿੱਖ ਬੈਰਾਗ ਵਿੱਚ ਨੇ ਕਿ ਸਤਿਗੁਰੂ ਸਾਡੇ ਅੰਗ ਸੰਗ ਨੇ, ਹੁਣ ਹਜ਼ੂਰ ਆਪਣੀ ਦੇਹ ਕਰਕੇ ਆਪਣੇ ਪਵਿੱਤਰ ਸਰੀਰ ਕਰਕੇ, ਮੈਂ ਸਿਰਫ ਸ਼ਬਦ ਵਰਤ ਰਿਹਾ, ਸਾਡੇ ਤੋਂ ਅੱਖਾਂ ਤੋਂ ਆਲੋਪ ਹੋ ਰਹੇ ਨੇ, ਓਝਲ ਹੋ ਰਹੇ ਨੇ, ਇਹ ਕਿਵੇਂ ਅਸੀਂ ਸਹਾਂਗੇ? ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਬਚਨ ਕਿਹਾ, ਕਹਿਣ ਲੱਗੇ, ਗੁਰਸਿੱਖੋ ਜਿਸ ਵੇਲੇ ਵੀ ਤੁਹਾਨੂੰ ਲੋੜ ਥੋੜ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਿਓ। ਨਾਲੇ ਸ਼ਬਦ ਕਹੇ, ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਪੜ੍ਹਿਓ, ਜੋ ਸ਼ਬਦ ਪੜ੍ਹੇਗਾ ਸੋ ਮੇਰੇ ਨਾਲ ਗੱਲਾਂ ਕਰੇਗਾ। ਜਿਨ੍ਹੇ ਗੋਦੀ ਦਾ ਪਿਆਰ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਪਿਆ ਹਜ਼ੂਰ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਸੇਵਾ ਕਰਿਓ। ਕਹਿਣ ਲੱਗੇ, ਜੇ ਤੇਰੇ ਕੰਮ ਕਿਤੇ ਰੁਕਦੇ ਹੋਣ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆ ਕੇ ਆਪਣੇ ਅੰਦਰ ਦੀ ਵੇਦਨਾ ਲੁਕਾਈ ਨਾ, ਜੋ ਕੁਝ ਕਹਿ ਬੋਲ ਕੇ ਕਹਿ ਦਈ ਤੇ ਧੰਨ ਗੁਰੂ ਗ੍ਰੰਥ ਸਾਹਿਬ ਤੇਰੀ ਭਾਵਨਾ ਨੂੰ ਭਾਗ ਲਾਣਗੇ। ਇਹ ਪੂਰਾ ਦੋਹਰਾ ਹੈ ਜੋ ਆਪਾਂ ਪੜ੍ਹਨੇ ਹਾਂ ਕਿ ਆਗਿਆ ਭਈ ਅਕਾਲ ਕੀ। ਰਾਤ ਵੀ ਇਹ ਬੇਨਤੀ ਕੀਤੀ ਸੀ ਕਿ ਬਾਬੇ ਨਾਨਕ ਸਤਿਗੁਰੂ ਦਾ ਪੰਥ ਜਿਹੜਾ ਹੈ ਨਾ, ਹਜ਼ੂਰ ਨੇ ਜੋ ਨਿਰਮਲ ਪੰਥ ਚਲਾਇਆ, ਇਹ ਕੇਵਲ ਬੋਧਕ ਤਲ ਦੇ ਗਿਆਨ ਵਿੱਚੋਂ ਨਿਕਲਿਆ ਹੋਇਆ ਇੱਕ ਕਾਫਲਾ ਨਹੀਂ, ਇਹ ਅਕਾਲ ਪੁਰਖ ਦੇ ਧੁਰ ਦਰਗਾਹੀ ਹੁਕਮ ਦੇ ਨਾਲ ਪੰਥ ਸਾਜਿਆ ਗਿਆ ਹੈ। ਤਾਂ ਹੀ ਤਾਂ ਬਾਬਾ ਸੱਤਾ ਜੀ ਨੇ, ਬਲਵੰਡ ਸਾਹਿਬ ਨੇ ਇਹ ਸ਼ਬਦ ਕਹੇ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੇ ਜਿਸ ਕਿਲੇ ਨੂੰ ਉਸਾਰਿਆ, ਚੇਤੇ ਰੱਖ ਇਸ ਕਿਲੇ ਦੀਆਂ ਨੀਹਾਂ ਵਿੱਚ ਬਾਬੇ ਨਾਨਕ ਨੇ ਸੱਚ ਦੀਆਂ ਇੱਟਾਂ ਲਾਈਆਂ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਤੇ ਫਿਰ ਉਸ ਹਜ਼ੂਰ ਨੇ ਜਦੋਂ ਅਮਲੀ ਜਾਮਾ ਆਪ ਥਾਂ ਥਾਂ ਤੇ ਪ੍ਰਚਾਰ ਕੀਤਾ ਤੇ ਭਾਈ ਗੁਰਦਾਸ ਕਹਿੰਦੇ ਨੇ ਖਜ਼ੂਰ ਦੇ ਉਸ ਪਹਿਲੇ ਜਾਮੇ ਦੀ ਖਿਆਤੀ ਵਿੱਚ ਹੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹਨਾਂ ਇਹ ਵੀ ਸ਼ਬਦ ਵਰਤੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕਿ ਤੋਸ ਆਪਣਾ ਪੰਥ ਨਿਰਾਲਾ। ਨਿਰਮਲ ਪੰਥ, ਨਿਆਰਾ ਪੰਥ, ਪਰ ਖੈਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਕਹੇ ਜੋ ਵਿਦਵਾਨਾਂ ਨੇ ਲਿਖੇ ਕਿ ਆਗਿਆ ਭਈ ਅਕਾਲ ਕੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ, ਉਸ ਦੀ ਆਗਿਆ ਹੋਈ ਤਬ ਹੈ ਚਲਾਇਓ ਪੰਥ, ਤਾਂ ਪੰਥ ਚਲਾਇਆ। ਤੇ ਅਸੀਂ ਦਸਮ ਦੀ ਬਾਣੀ ਚ ਪੜ੍ਹਦੇ ਹਾਂ ਜਦੋਂ ਖਜ਼ੂਰ ਨੇ ਇਹ ਸ਼ਬਦ ਕਹੇ ਕਿ ਚਿੱਤ ਨਾ ਭਇਓ ਖਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਜਿਉਂ ਤਿਉਂ ਪ੍ਰਭ ਖਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ, ਮੈਂ ਆਪਣਾ ਸੁਤ ਤੋਏ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾਂ। ਫਿਰ ਅੱਗੇ ਬਚਨ ਕੀ ਕਹਿ, ਆਗਿਆ ਭਈ ਅਕਾਲ ਕੀ। ਹਜ਼ੂਰ ਨੇ ਕਿਹਾ ਕਿ ਪਰਮ ਪਿਤਾ ਪਰਮਾਤਮਾ ਨੇ ਸ਼ਬਦ ਵਰਤੇ ਕਿ ਪੰਥ ਪਰਚੁਰ ਕਰਬੇ ਕੋ ਸਾਜਾਂ। ਕਹਿਣ ਲੱਗੇ ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਉਸ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਚੱਲਿਆ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ। ਦੇਖੋ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਤੇ ਕਿਵੇਂ ਮੰਨਿਓ। ਇਹ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਕੇਵਲ ਕਾਗਜ਼ ਕਹਿ ਕੇ, ਜਿਲਤ ਕਹਿ ਕੇ, ਰਮਾਲੇ ਕਹਿ ਕੇ ਨਕੀ। ਸਤਿਗੁਰੂ ਨੇ ਕਿਹਾ ਗੁਰੂ ਕੇ ਸਿੱਖਾਂ ਮੈਂ ਅੱਗੇ ਫਿਰ ਤੈਨੂੰ ਕਹਿਣਾ ਚਾਹੁੰਦਾ, ਕੇਵਲ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ, ਕਿਵੇਂ ਮੰਨਿਓ। ਅਗਲੇ ਸ਼ਬਦ ਨੇ ਗੁਰੂ ਗ੍ਰੰਥ ਜੀ ਮਾਨਿਓ ਕੀ ਜੀ, ਪ੍ਰਗਟ ਗੁਰਾਂ ਕੀ ਦੇਹ। ਸਰਗੁਣ ਰੂਪ ਵਿੱਚ ਵੀ ਪ੍ਰਗਟ ਗੁਰਾਂ ਕੀ ਦੇਹ, ਤੇ ਗੁਰੂ ਗ੍ਰੰਥ ਸਾਹਿਬ ਦੇ ਤਾਂ ਅਰਥ ਹੀ ਇਹ ਨੇ। ਗੁਰੂ ਦਾ ਅਰਥ ਹੈ ਗਿਆਨ, ਹਨੇਰੇ ਨੂੰ ਖਤਮ ਕਰਕੇ ਚਾਨਣ ਦੇਣ ਵਾਲੇ, ਤੇ ਗ੍ਰੰਥ ਦਾ ਅਰਥ ਹੈ ਬਾਹਰ ਵਾਲਾ ਵਜੂਦ ਜਿਹਦੇ ਵਿੱਚ ਉਹ ਗਿਆਨ ਸਮੋਇਆ ਹੋਇਆ ਹੈ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਜਾਣੇ, ਤੇ ਜਿਨ੍ਹਾਂ ਨੇ ਜਾਣਿਆ ਪਿਆਰਿਓ ਉਹਨਾਂ ਝੋਲੀਆਂ ਵੀ ਭਰੀਆਂ। ਬਸ ਇੱਕ ਬੇਨਤੀ ਹੈ, ਉਸ ਦਿਨ ਸ਼ੁਰੂਆਤ ਕਰਦਿਆਂ ਵੀ ਅਰਜ਼ ਕੀਤੀ ਸੀ, ਅਤ ਅਤ ਦਰਦੇ ਦੀ ਲੋੜ ਕਹਿ ਕਿ ਤਨ ਗੁਰੂ ਗ੍ਰੰਥ ਸਾਹਿਬ ਨੂੰ ਸੱਚਮੁੱਚ ਪ੍ਰਗਟ ਗੁਰਾਂ ਕੀ ਦੇਹ ਕਹਿ ਕੇ ਸਿੱਖ ਆਪਣੇ ਖਿਰਦੇ ਦੇ ਵਿੱਚ ਥਾਂ ਦੇ ਦੇਵੇ। ਕੇਵਲ ਕਾਗਜ਼ ਸ਼ਾਹੀ ਜਾਂ ਇਹ ਸ਼ਬਦ ਨਹੀਂ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਸਿਰਫ ਸੰਖੇਪ ਜੇ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਕੋਲ ਇੱਕ ਸੱਜਣ ਪ੍ਰੇਮੀ ਆਏ ਅੰਮ੍ਰਿਤਸਰ ਸਾਹਿਬ। ਉਹਨਾਂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਕਿ ਮੈਨੂੰ ਨੌਕਰੀ ਦੀ, ਮੇਰੀ ਪਦਵੀ ਚੋਂ ਮੇਰੀ ਤਰੱਕੀ ਹੋਈ ਹੈ, ਤੇ ਜੇ ਇੱਕ ਕਿਰਪਾ ਕਰੋ ਮੇਰੇ ਨਾਲ ਚੱਲੋ, ਮੈਂ ਆਪਣੀ ਘਰਵਾਲੀ ਵਾਸਤੇ ਗਹਿਣੇ ਬਣਵਾਉਣੇ ਚਾਹੁੰਦਾ। ਉਹਨੇ ਕਿਹਾ ਸੀ ਜਿਸ ਦਿਨ ਤੇਰੀ ਪਦਵੀ, ਤੇਰੀ ਤਰੱਕੀ ਹੋਵੇ ਤੇ ਮੈਨੂੰ ਗਹਿਣੇ ਆ ਕੀਮਤੀ ਕਢਾ ਕੇ ਦੇਣੇ ਨੇ, ਤੁਹਾਡੀ ਵਾਕਫੀਅਤ ਹੈ। ਭਾਈ ਸਾਹਿਬ ਚਲੇ ਗਏ ਸੁਨਾਰ ਵੀਰ ਦੀ ਦੁਕਾਨ ਤੇ। ਉਹਨੂੰ ਕਹਿਣ ਲੱਗੇ ਮੇਰਾ ਮਿੱਤਰ ਹੈ, ਇਹਨੂੰ ਤੂੰ ਗਹਿਣੇ ਬਣਾ ਦੇ, ਜਿਹੜੇ ਇਹ ਤੇਰੇ ਕੋਲੋਂ ਲੈਣ ਆਇਆ ਜੇ ਤਿਆਰ ਨੇ ਤਾਂ ਉਹ ਦੇ ਦੇ। ਹੁਣ ਉਹਨੇ ਦੱਸ ਦਿੱਤਾ ਚੂੜੀਆਂ ਬਾਰੇ, ਜੋ ਕੁਝ ਇਸਤਰੀਆਂ ਗਹਿਣੇ ਪਾਉਂਦੀਆਂ ਨੇ ਉਹ ਲਿਖਾਈ ਗਿਆ। ਉਹਨੇ ਹਜ਼ਾਰਾਂ ਦੇ ਹਿਸਾਬ ਨਾਲ ਰੁਪਈਏ ਦਿੱਤੇ ਉਸ ਵੇਲੇ। ਭਾਈ ਸਾਹਿਬ ਦੇਖੀ ਗਏ ਤੇ ਜਦੋਂ ਸਾਰੇ ਗਹਿਣੇ ਖਰੀਦ ਲਏ, ਕਹਿਣ ਲੱਗਾ ਭਾਈ ਸਾਹਿਬ ਹੁਣ ਘਰ ਜਾਵਾਂਗਾ, ਦੇਖਿਓ ਜੇ ਪਰਮਾਤਮਾ ਨੇ ਤਰੱਕੀ ਦਿੱਤੀ ਹੈ, ਮੇਰੀ ਇਸਤਰੀ ਘਰ ਵਾਲੀ ਅੱਤ ਦੀ ਪ੍ਰਸੰਨ ਹੋਵੇਗੀ। ਹੱਸ ਪਏ, ਕਹਿਣ ਲੱਗੇ ਤੂੰ ਇੰਨੇ ਰੁਪਈਏ ਖਰਚੇ ਨੇ ਘਰ ਵਾਲੀ ਦੀ ਪ੍ਰਸੰਨਤਾ ਲਈ। ਕਹਿਣ ਲੱਗੇ ਗੁਰਮੁਖਾ ਇੱਕ ਕੰਮ ਕਰ, ਮੈਨੂੰ ਆਪਣੇ ਪਤੀ ਦੀ ਪ੍ਰਸੰਨਤਾ ਲਈ ਗਹਿਣੇ ਬਣਾ ਦੇ। ਉਹ ਸੋਚੀ ਪੈ ਗਿਆ ਵੀ ਮਰਦ ਜਾਮਾ ਪਤੀ ਵਾਸਤੇ ਗਹਿਣੇ ਕੀ, ਕਿੰਨੀ ਕੁ ਸਿੱਖ ਦੀ ਭਾਵਨਾ ਹੋਵੇ। ਕਹਿਣ ਲੱਗੇ ਇੱਕ ਕੰਮ ਕਰ, ਇੱਕ ਸੋਹਣਾ ਸੋਨੇ ਦਾ ਛੱਬਾ ਮੈਨੂੰ ਬਣਾ ਦੇ ਤੇ ਇੱਕ ਚੌਰ ਦਾ ਮੁੱਠਾ ਚਾਂਦੀ ਦਾ ਬਣਾ ਦੇ। ਇਹ ਤਾਂ ਕੇਵਲ ਚਮੜੀ ਤੱਕ ਸੀਮਤ ਜਿਹੜੇ ਰਿਸ਼ਤੇ ਨੇ, ਉਹਦੀ ਪ੍ਰਸੰਨਤਾ ਲੈਣ ਲਈ ਹਜ਼ਾਰਾਂ ਰੁਪਈਏ ਖਰਚਦਾ ਪਿਆ ਤੇ ਜਿਸ ਗੁਰੂ ਦੇ ਸ਼ਬਦ ਨੇ ਮਰਨ ਤੋਂ ਬਾਅਦ ਵੀ ਮੇਰੇ ਜਿੰਦ ਨਾਲ ਜਾਣਾ, ਮੈਨੂੰ ਆਪਣੇ ਪਤੀ ਵਾਸਤੇ ਕੀਮਤੀ ਗਹਿਣੇ ਦੇ ਦੇ। ਦੇਖੋ ਸਿੱਖ ਦੀ ਸੋਚ ਇੱਕੋ ਦਮ ਆਪਣੇ ਗੁਰੂ ਦੇ ਚਰਨਾਂ ਵਿੱਚ ਚਲੀ ਗਈ। ਖੈਰ ਮੈਂ ਸੰਖੇਪ ਜੀ ਬੇਨਤੀ ਕਰਾਂ ਕਿਉਂਕਿ ਥੱਕੇ ਤੁਸੀਂ ਬਹੁਤ ਜ਼ਿਆਦਾ, ਮੈਨੂੰ ਮੈਂ ਆਪਣੇ ਆਪ ਨੂੰ ਸੰਕੋਚ ਲੈਂਦਾ ਕਿਉਂਕਿ ਚਿਹਰਿਆਂ ਤੋਂ ਪਤਾ ਲੱਗ ਜਾਂਦਾ। ਹਜ਼ੂਰ ਨੇ ਕਿਹਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ। ਅਗਲਾ ਬਚਨ ਕਹਿਣ ਲੱਗੇ ਜੋ ਮਮ ਕਰਨ ਚਾਹੇ ਸੰਗ ਬਾਤ, ਗ੍ਰੰਥ ਜੀ ਪੜੈ ਵਿਚਾਰੈ ਸਾਥ, ਜੋ ਸੇ ਗੁਰ ਦਰਸ਼ਨ ਕੀ ਚਾਹੈ ਦਰਸ਼ਨ ਕਰੈ ਗ੍ਰੰਥ ਜੀ ਆਖੈ, ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ਼ ਉਧਾਰ, ਜੋ ਸ਼ਰਧਾ ਤਰ ਸੇਵਕ ਹੈ ਸੋ ਭਵ ਉਤਰੈ ਪਾਰ। ਨਾਲੇ ਬਚਨ ਕਹੇ ਸਭ ਗੁਰੂ ਐਸ ਤੁਕਾਂ ਵੱਲ ਧਿਆਨ ਦਿਆ ਜੇ, ਸਭ ਗੁਰੂ ਪ੍ਰਗਟ ਪੈ ਪੂਰਨ ਖਰ ਅਵਤਾਰ, ਜਗਮਗ ਜੋਤ ਬਿਰਾਜਰੀ ਸ਼੍ਰੀ ਗੁਰੂ ਗ੍ਰੰਥ ਮਜਾ। ਜਗ ਦੀ ਕੋਈ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਿਰਾਜਮਾਨ ਹੈ। ਗੁਰਮੁਖੋ ਆਓ ਅਸੀਂ ਗੁਰੂ ਜੀ ਦੇ ਨਾਲ ਚੱਲੀਏ ਤੇ ਗੁਰੂ ਸਾਡੇ ਨਾਲ ਚੱਲਣਗੇ। ਸਿਰਫ ਇੰਨੀ ਕੁ ਬੇਨਤੀ ਕਰਕੇ ਸੰਪੰਨਤਾ ਕਰਾਂ। ਅਸੀਂ ਨਾਲ ਤੁਰੇ, ਜਾਗ੍ਰਤੀ ਯਾਤਰਾ ਗਈ, ਹਜ਼ਾਰਾਂ ਸੰਗਤਾਂ ਨਾਲ ਚੱਲੀਆਂ, ਅੱਜ ਵੀ ਚੱਲ ਰਹੀਆਂ ਨੇ। ਇਹ ਸਰੀਰਕ ਤੌਰ ਤੇ ਹੈ। ਗੁਰਮੁਖੋ ਅੱਗੇ ਮਾਨਸਿਕ ਪੱਧਰ ਤੇ ਗੁਰੂ ਜੀ ਦੇ ਨਾਲ ਚੱਲੀਏ, ਆਤਮਕ ਜੀਵਨ ਦੇ ਪੱਖੋਂ ਗੁਰੂ ਜੀ ਦੇ ਨਾਲ ਚੱਲੀਏ, ਆਪਣੇ ਅੰਤਰ ਆਤਮੇ ਤੋਂ ਗੁਰੂ ਜੀ ਦੇ ਨਾਲ ਚੱਲੀਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਦੇਖ ਤੂੰ ਗੁਰੂ ਜੀ ਦੇ ਨਾਲ ਸਰੀਰਕ ਤਲ ਤੇ ਚੱਲੇ, ਮਾਨਸਿਕ ਤਲ ਤੇ ਚੱਲੇ, ਪਰ ਇੱਕ ਗੱਲ ਤੈਨੂੰ ਦੱਸ ਦਿਆਂਗੇ ਕਿ ਜਿਸ ਦਿਨ ਤੇਰੇ ਸਰੀਰ ਨਾਲ ਚੱਲਣ ਵਾਲੇ ਲੋਕ ਘਰਾਂ ਨੂੰ ਵਾਪਸ ਆ ਜਾਣਗੇ, ਸ਼ਬਦ ਸਮਝਿਓ, ਜਿਸ ਦਿਨ ਤੇਰੇ ਸਰੀਰ ਨਾਲ ਚੱਲਣ ਵਾਲੇ ਲੋਕ ਘਰਾਂ ਤੋਂ ਵਾਪਸ ਆ ਜਾਣਗੇ, ਤੇਰਾ ਸਰੀਰ ਵੀ ਤੇਰੀ ਜਿੰਦ ਨਾਲ ਨਹੀਂ ਚੱਲੇਗਾ, ਤੂੰ ਗੁਰੂ ਨਾਲ ਚੱਲ ਕੇ ਦੇਖ, ਸਤਿਗੁਰੂ ਦਾ ਸ਼ਬਦ ਤੇਰੀ ਜਿੰਦ ਦੇ ਨਾਲ ਚੱਲੇਗਾ। ਸਰੀਰ ਨਾਲ ਲੋਕ ਤੁਰਦੇ ਨੇ ਪਰ ਜਿੰਦ ਨਾਲ ਕੇਵਲ ਗੁਰੂ। ਹਜ਼ੂਰ ਨੇ ਬਾਣੀ ਚ ਕਿਰਪਾ ਵੀ ਕੀਤੀ, ਸਰੀਰ ਨਾਲ ਲੋਕ ਤੁਰਦੇ ਨੇ, ਅਸੀਂ ਪਿੰਡਾਂ ਚ ਸ਼ਹਿਰਾਂ ਚ ਦੇਖਨੇ ਆ, ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਹਜ਼ਾਰਾਂ ਲੋਕ ਸੈਂਕੜੇ ਲੋਕ ਉਹਦੀ ਅਰਥੀ ਦੇ ਨਾਲ ਪਿੱਛੇ ਤੁਰਦੇ ਨੇ। ਬਸ ਮਨਾ ਇੱਕ ਗੱਲ ਚੇਤੇ ਰੱਖੀ ਕਿ ਸਰੀਰ ਦੇ ਨਾਲ ਲੋਕ ਤੁਰਦੇ ਨੇ, ਰਿਸ਼ਤੇਦਾਰ ਚੁਲਦੇ ਚੱਲਦੇ ਨੇ, ਪਰ ਜਿੰਦ ਦੇ ਨਾਲ ਤਾਂ ਆਪਣਾ ਸਰੀਰ ਵੀ ਨਹੀਂ ਚੱਲਦਾ। ਸਰੀਰ ਨਾਲ ਸਰੀਰ ਤੁਰਦੇ ਨੇ ਪਰ ਜਿੰਦ ਨਾਲ ਤੇਰਾ ਸਰੀਰ ਵੀ ਨਹੀਂ ਚੱਲੇਗਾ। ਜਿਸ ਦਿਨ ਸਰੀਰ ਵੀ ਤੇਰੀ ਜਿੰਦ ਦੀ ਬੇਵਫਾਈ ਕਰ ਜਾਏਗਾ, ਪਿਆਰਿਆ ਜੇ ਸ਼ਬਦ ਕਮਾਇਆ ਹੋਵੇਗਾ, ਤੇਰੀ ਜਿੰਦ ਦੇ ਨਾਲ ਗੁਰੂ ਕਾ ਬਚਨ ਚੱਲੇਗਾ। ਜੋ ਭਾਈ ਸਾਹਿਬ ਨੇ ਪੜਿਆ ਉਸੀ ਗੁਰ ਕਾ ਬਚਨ ਬਸ ਹੈ ਜੀ ਨਾਲ ਲੈ। ਕਿਵੇਂ ਜੀ? ਆਰੰਭਤਾ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਂਸ ਸਾਂਸ ਸੰਭਾਲੇ ਕਿੰਨਾ ਕੁ ਨਾਲੇ, ਕੇਵਲ ਅੰਮ੍ਰਿਤਸਰ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਕੇਵਲ ਹਜ਼ੂਰ ਸਾਹਿਬ ਤੱਕ ਨਹੀਂ, ਚੇਤੇ ਰੱਖੋ ਇਹਨਾਂ ਨਾਲੇ ਇਸ ਫਰਸ਼ ਤੋਂ ਲੈ ਕੇ ਅਰਸ਼ ਤੱਕ ਨਾਲੇ, ਸੰਸਾਰ ਤੋਂ ਲੈ ਕੇ ਨਿਰੰਕਾਰ ਦੇ ਘਰ ਤੱਕ ਨਾਲੇ, ਇਸ ਭੂਖੰਡ ਤੋਂ ਲੈ ਕੇ ਸੱਚ ਖੰਡ ਤੱਕ ਤੇਰੇ ਨਾਲੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਂਸ ਸਾਂਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਤੇ ਮਹਾਰਾਜ ਕਿੰਨਾ ਕੁ ਜੀ ਨਾਲੇ? ਕਹਿਣ ਲੱਗੇ ਜਲ ਨਹੀਂ ਡੁੱਬੈ, ਪਾਣੀ ਨਹੀਂ ਡੋਬ ਸਕੇਗਾ ਪਿਆਰਿਆ ਬਚਨ, ਤਸਕਰ ਤੇਰੇ ਤੋਂ ਖੋ ਨਹੀਂ ਸਕੇਗਾ, ਸੱਕੇ ਭਰਾ ਇੰਚ ਇੰਚ ਜ਼ਮੀਨ ਵਡਾਣਗੇ, ਪਰ ਜਿਸ ਦਿਨ ਸ਼ਬਦ ਤੇਰੇ ਅੰਦਰ ਚੱਲਿਆ ਗਿਆ ਧੱਕੇ ਨਾਲ ਕੋਈ ਨਹੀਂ ਖੋ ਸਕਦਾ, ਤਰੁੱਠ ਕੇ ਕਿਸੇ ਨੂੰ ਜੀ ਦਾਨ ਦੇ ਜਾਏ ਤੇ ਤੇਰੀ ਆਪਣੀ ਮੌਜ ਹੈ। ਹਜ਼ੂਰ ਨੇ ਕਿਹਾ ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਤੇ ਮਹਾਰਾਜ ਸ਼ਬਦ ਕੀ ਕਿੰਨੀ ਕੁ ਕਿਰਪਾ ਕਰਦਾ। ਕਹਿਣ ਲੱਗੇ ਜਿਵੇਂ ਗਰੀਬ ਲਈ ਪੈਸਾ, ਅੰਨੇ ਲਈ ਡੰਗੋਰੀ, ਉਹ ਰੋਂਦੇ ਬੱਚੇ ਦੀ ਮਾਂ ਦਾ ਦੁੱਧ ਤੇ ਸਮੁੰਦਰ ਵਿੱਚ ਡੁੱਬਦੇ ਹੋਏ ਦੇ ਲਈ ਇੱਕ ਜਹਾਜ਼, ਨਿਰਧਨ ਕੋ ਧਨ, ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਇਤ, ਕਿਹੜਾ ਬੋਇਤ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਗਰ ਮੈਂ ਬੋਇਤ ਪਾਇਓ ਕਰ ਨਾਨਕ, ਕਰੀ ਕਿਰਪਾ ਕਿਰਪਾਲੇ। ਧੰਨ ਗੁਰੂ ਗੋਬਿੰਦ ਸਿੰਘ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਸ਼ਬਦ ਦੀ ਸ਼ਰਨ ਵਿੱਚ ਰੱਖ ਕੇ ਗਏ। ਉਸ ਦਿਨ ਫਿਰ ਹੁਕਮਨਾਮਾ ਜੋ ਆਇਆ, ਤਿੰਨ ਹੁਕਮਨਾਮੇ ਗੁਰੂ ਖਿਆਤੀ ਦੇ। ਇੱਕ ਤਾਂ ਅੰਮ੍ਰਿਤਸਰ ਤੋਂ ਆਪਾਂ ਆਏ ਹਾਂ, ਗੁਰਮੁਖ ਆਏ ਨੇ। ਉਹ ਜੋ ਪਹਿਲਾ ਹੁਕਮ ਅਸੀਂ ਪਿਛਲੇ ਦਿਨੀ ਵਿਚਾਰਿਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧੰਨ ਗੁਰੂ ਅਰਜੁਨ ਸਾਹਿਬ ਜੀ ਖਿਆਤੀ, ਜਿਸ ਦਿਨ ਦੱਖਣ ਨੂੰ ਤੁਰਨਾ, ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਮੁਕੰਮਲਤਾ ਕੀਤੀ ਦਮਦਮਾ ਸਾਹਿਬ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਖਿਆਤੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੁਕੰਮਲਤਾ ਤੋਂ ਬਾਅਦ ਹੁਕਮ ਸੀ ਕਿ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਇ ਖਮਾਰੀ। ਇੱਥੇ ਜਦੋਂ ਹਜ਼ੂਰ ਨੇ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਤੇ ਮਨ ਸੀ ਸੱਚੇ ਪਾਤਸ਼ਾਹ ਹੁਣ ਅੰਗ ਸੰਗੋ, ਅਸੀਂ ਗੱਲਾਂ ਕਰਨੇ ਆ, ਦੁੱਖ ਸੁੱਖ ਸਾਂਝਾ ਕਰਨੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜਿਨ੍ਹਾਂ ਦੇ ਲੜ ਲਾਇਆ ਆਪਾਂ ਇਹਨਾਂ ਤੋਂ ਪੁੱਛ ਲਈਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਇਆ ਸੀ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਤਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਇਸ ਸ਼ਬਦ ਵਿੱਚ ਇੱਕ ਤੁਕ ਜਿਨ੍ਹੇ ਸਾਰੇ ਸ਼ੰਕੇ ਨਿਵਿਰਤ ਕਰ ਦਿੱਤੇ ਕਿ ਗੁਰੂ ਕਿੰਨਾ ਕੁ ਨਾਲ ਹੈ। ਹਜ਼ੂਰ ਨੇ ਕਿਹਾ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਗੁਰੂ ਤੇਰੇ ਹਮੇਸ਼ਾ ਅੰਗ ਸੰਗ ਨੇ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤ ਨਾ ਭਇਓ ਦੁਰਾਈ, ਮਤ ਸੋਚ ਕਿ ਗੁਰੂ ਤੇਰੇ ਤੋਂ ਦੂਰ ਚਲਾ ਗਏ, ਗੁਰੂ ਤਾਂ ਹਾਜ਼ਰ ਨਾਜ਼ਰ ਨੇ ਤੇ ਤੇਰੇ ਅੰਗ ਸੰਗ ਨੇ। ਪਰ ਪਿਆਰਿਓ, ਇਹ ਤਾਂ ਜੇ ਆਪਾਂ ਗੁਰੂ ਜੀ ਨੂੰ ਅੰਗ ਸੰਗ ਖੁਦ ਜਾਣੀਏ, ਜੇ ਗੁਰੂ ਦੇ ਸ਼ਬਦ ਨੂੰ ਕਮਾਵਾਂਗੇ। ਆਪ ਅਨੇਕਾਂ ਗੁਰਮੁਖ ਬੈਠੇ ਹੋ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕਰਦੇ ਹੋ, ਸ਼ਬਦ ਪੜ੍ਹਦੇ ਹੋ, ਸ਼ਬਦ ਵਿਚਾਰਦੇ ਹੋ, ਹੱਥੀਂ ਸੇਵਾ ਕਰਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸ਼ਬਦ ਨੂੰ ਕਮਾਵਾਂਗੇ, ਆਤਮਾ ਨਾਲ ਤੁਰੇਗਾ। ਤੇ ਜੇ ਜਿਉਂਦੇ ਜੀ ਨਾਲ ਲੈ ਲਈਏ ਕਿੰਨਾ ਕੁ ਭਲਾ ਹੋਵੇ। ਮਰਨ ਤੋਂ ਬਾਅਦ ਵੀ ਤਾਂ ਘਰਦਿਆਂ ਨੇ ਕਹਿਣਾ, ਕੋਈ ਬੰਦਾ ਐਸਾ ਨਹੀਂ ਜੇ ਅਰਬਾਂ ਰੁਪਈਏ ਪੁੱਤਰਾਂ ਧੀਆਂ ਲਈ ਇਕੱਠੇ ਕਰਕੇ ਰੱਖ ਜਾਈਏ, ਜਿਸ ਦਿਨ ਭੋਗ ਪੈਣਾ ਉਸ ਦਿਨ ਸਾਰੇ ਜੀ ਗੁਰਦੁਆਰੇ ਆਉਂਦੇ ਨੇ। ਜਿਸ ਬੈਡਰੂਮ ਨੂੰ ਤੂੰ ਤਿਆਰ ਕਰਦਿਆਂ ਲੱਖਾਂ ਰੁਪਈਏ ਲਾ ਦਿੱਤੇ, ਬਸ ਤੇਰੇ ਸਾਹ ਛੱਡਣ ਦੀ ਦੇਰ ਹੈ ਪਿਆਰਿਆ, ਪਲੰਗ ਤੋਂ ਖਿੱਚ ਕੇ ਅਗਲਿਆਂ ਨੇ ਘਰ ਦੀ ਡਿਉੜੀ ਵਿੱਚ ਲੈ ਆਉਣਾ। ਕਿੰਨਾ ਗੁਰੂ ਨਾਲੇ ਵਿੱਚ, ਸਿਰਫ ਇੱਕ ਬੇਨਤੀ ਹੈ। ਪਿੰਡਾਂ ਵੀ ਤਾਂ ਇੱਥੋਂ ਤੱਕ ਕਰਦੇ ਸਨ ਕਿ ਜਿਸ ਬੰਦੇ ਮੁਰਦਾ ਨੂੰ ਇਸ਼ਨਾਨ ਕਰਾਉਣਾ, ਕਿ ਉਹਦੇ ਇਸ਼ਨਾਨ ਲਈ ਵੱਖਰਾ ਟੋਇਆ ਪਤਨਾ ਜ਼ਮੀਨ ਵਿੱਚ, ਕਿ ਇਹਦੇ ਮੁਰਦੇ ਸਰੀਰ ਦਾ ਪਾਣੀ ਵੀ ਕਿਤੇ ਪਿੰਡ ਦੀ ਨਾਲੀ 'ਚ ਨਾ ਚਲਾ ਜਾਏ। ਪਿੰਡਾਂ 'ਚ ਕਰਦੇ ਹੁੰਦੇ ਸਨ ਕਿ ਇਹਨੂੰ ਇਸ਼ਨਾਨ ਕਰਾਉਣਾ, ਮੁਰਦੇ ਦਾ ਪਾਣੀ ਪਿੰਡ ਦੀ ਗੰਦੀ ਨਾਲੀ 'ਚ ਨਾ ਚਲਾ ਜਾਏ। ਆਈ ਦੁਨੀਆਂ ਤੇਰੇ ਵਾਸਤੇ, ਮਰਨ ਤੋਂ ਬਾਅਦ ਤਾਂ ਤੇਰਾ ਪਾਣੀ ਲੋਕ ਗੰਦੀ ਨਾਲੀ ਵਿੱਚ ਵੀ ਨਹੀਂ ਜਾਣ ਦਿੰਦੇ। ਉਦੋਂ ਸਾਰੇ ਘਰ ਦੇ ਇੱਕੋ ਗੱਲ ਕਹਿੰਦੇ ਨੇ, ਬਾਬਾ ਜੀ ਅਰਦਾਸ ਕਰੋ, ਗੁਰੂ ਨੇ ਚਰਨਾਂ 'ਚ ਥਾਂ ਦੇ। ਕਦੀ ਕਿਸੇ ਨੇ ਕਿਹਾ ਵੀ ਅਰਦਾਸ ਕਰੋ, ਮੜੀਆਂ 'ਚ ਉੱਠ ਕੇ ਸਾਡੇ ਘਰ ਆ ਜਾਏ। ਉਹ ਪਿਆਰਿਓ, ਸੁਪਨੇ 'ਚ ਆ ਜਾਓ, ਲੋਕ ਖੰਡ ਪਾਠ ਕਰਾਉਂਦੇ ਫਿਰਦੇ ਨੇ, ਬਾਬਾ ਜੀ ਗਿਆ ਨੂੰ ਤਾਂ ਕਈ ਸਾਲ ਹੋ ਗਏ ਨੇ ਮੇਰੇ ਸਾਈ ਨੂੰ, ਪਰ ਸੁਪਨੇ 'ਚ ਅਜੇ ਵੀ ਆਉਂਦਾ। ਹੱਦ ਹੋ ਗਈ, ਜੀਵਨ ਸਾਥੀ ਕਿਹਾ ਉਹਨੂੰ, ਸੁਪਨੇ ਵਿੱਚ ਵੀ ਲੋਕ ਪਸੰਦ ਨਹੀਂ ਕਰਦੇ। ਉਹ ਪਿਆਰਿਆ, ਤੇਰੇ ਮਰਨ ਤੋਂ ਬਾਅਦ ਜਿਹੜੇ ਕਹਿੰਦੇ ਨੇ ਕਿ ਗੁਰੂ ਇਹਨੂੰ ਆਪਣੇ ਘਰ ਹੀ ਰੱਖੀ, ਉਹ ਪਿਆਰਿਆ ਜਿਉਂਦੇ ਜੀ ਖੁਦ ਹੀ ਗੁਰੂ ਦੇ ਘਰ ਆ ਜਾ, ਇਹਨਾਂ ਨੂੰ ਕਹਿਣਾ ਹੀ ਨਾ ਪਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਉਹ ਗੁਰੂ ਦੇ ਘਰ ਕਿਵੇਂ ਆਈਏ? ਆ ਮਹਾਂਪੁਰਖ ਬੈਠੇ ਨੇ ਜਿਹੜੇ ਗੁਰੂ ਦੇ ਘਰ ਆਏ, ਉਹਨੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤਿ ਧਿਆਵੇ, ਮਨ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਮੈਂ ਤਾਂ ਇੱਥੇ ਤੁਕ ਸੰਪਨ ਕਰਨ ਲੱਗਾ, ਇੱਥੇ ਇੰਨੀ ਸੇਵਾ ਚੱਲਦੀ ਪਈ। ਤੇ ਮੇਰੀ ਰੀਤ ਸੀ, ਜਿਵੇਂ ਸਵੇਰ ਦੇ ਦੀਵਾਨ ਦਾ ਸਾਡਾ ਪ੍ਰੋਗਰਾਮ ਸੀ, ਤੇ ਮਨ ਸੀ ਵੀ ਇੱਕ ਘੰਟਾ ਸਵੇਰੇ ਜਾਣਾ, ਧਿਆਨ ਸਾਰਿਆਂ ਦਾ ਵੰਡਿਆ ਹੋਣਾ, ਵੀ ਸਮਾਨ ਬੰਨੋ ਨਿਕਲਣਾ। ਤੇ ਮਨ ਸੀ ਕਿਤਨਾ ਚੰਗਾ ਹੋ ਜਾਏ, ਇਸ ਘਰ ਚ ਕਿੰਨੇ ਦਿਨ ਪ੍ਰਸ਼ਾਦਾ ਛਕਿਆ, ਸ਼ਿਵਤ ਸਲਾਹ ਦੇ ਗੀਤ ਕੁਝ ਘੰਟੇ ਹੋ ਜਾਣ। ਉਹ ਸਤਿਗੁਰੂ ਨੇ ਬੁੱਧ ਬਣਾਈ, ਜਦੋਂ ਗੁਰੂ ਘਰ ਰਹਿ ਕੇ ਨਿਸ਼ਕਾਮਤਾ ਨਾਲ ਕੋਈ ਸੇਵਾ ਕਰਦਾ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਸਮੂਹ ਸੁਖਮਨੀ ਸਾਹਿਬ ਸੁਸਾਇਟੀਆਂ ਜੋ ਨੇ, ਤੁਸੀਂ ਮਾਣ ਤਾਨ ਬਖਸ਼ਿਆ। ਮੇਰੀ ਜ਼ਿੰਦਗੀ ਵਿੱਚ ਇਹ ਇਤਿਹਾਸਕ ਦਿਨ ਹੈ, ਕਿਉਂਕਿ ਮੈਂ ਪਹਿਲੀ ਵਾਰ ਹਜ਼ੂਰ ਦੇ ਚਰਨਾਂ ਵਿੱਚ ਆਇਆ। ਰੱਬ ਨੇ ਸਭ ਕੁਝ ਦਿੱਤਾ, ਕਿਸੇ ਚੀਜ਼ ਦੀ ਕਮੀ ਨਹੀਂ, ਪਰ ਮਾਣੀ ਵੈੜਾ ਹੈ ਨਾ, ਇਹ ਦੁਲੱਤੀਆਂ ਮਾਰਦਾ ਹੈ। ਪਰ ਤੁਸੀਂ ਪ੍ਰੇਰਨਾ ਦਿੱਤੀ, ਹਜ਼ੂਰ ਨੇ ਬੁਲਾ ਲਿਆ ਆਪਣੀ ਹਜ਼ੂਰੀ ਵਿੱਚ। ਇਹ ਤਿੰਨ ਚਾਰ ਜਿਹੜੇ ਦੀਵਾਨਾਂ ਦੀ ਹਾਜ਼ਰੀ ਭਰੀ ਹੈ, ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ, ਹੋਈਆਂ ਹੋਣਗੀਆਂ ਨਹੀਂ, ਸੱਚੀ ਮੁੱਚੀ ਹੋਈਆਂ ਨੇ। ਤੁਸੀਂ ਗਰੀਬ ਨਵਾਜ਼ੀ ਕਰਕੇ ਬਖਸ਼ ਦਿਆ ਜੇ, ਅਤੇ ਆਹ ਮਹਾਂਪੁਰਖ ਜਿਹੜੇ ਇੰਨੀ ਸੇਵਾ ਕਰਾਉਂਦੇ ਪਏ ਨੇ, ਆਪਾਂ ਤਨ ਮਨ ਧਨ ਨਾਲ ਇਹਨਾਂ ਦੀ ਸੇਵਾ ਕਰੀਏ। ਅਤੇ ਧੰਨ ਗੁਰੂ ਨਾਨਕ ਗੋਬਿੰਦ ਸਿੰਘ ਜੀ ਦਾ ਲੰਗਰ ਹੈ, ਇਹ ਤਾਂ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਗੁਰੂ ਪੰਥ ਮਹਾਰਾਜ ਕੇ ਇਹ ਝੁਲਦੇ ਰਹਿਣਗੇ, ਕੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।